الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم والشمس وضحاها والقمر إذا تلاها والنهار إذا جلاها والليل إذا يغشاها والسماء وما بناها والأرض وما طحاها ونفس وما سواها فألهمها فجورها وتقواها قد أفلح من زكاها وقد خاب من دساها. اس سورہ شمس دی آیات نے سورہ شمس جڑی ہے یہ قریش دے سرداراں نو انذار کیتا گیا ہے، یعنی انہاں نو خبردار کیتا گیا ہے کہ دعوت حق دے مقابلے جڑا انہاں نے سرکشی دا رویہ اختیار کیتا ہے یہ انجام بہت خطرناک ہونا لے. یعنی بنیادی طور پہ اس آیت یہ گل دسی گئی ہے اپنے مخاطبین اولین نو، یعنی کہ قریش ظاہر ہے کہ ان آیات دے پہلے مخاطب سن تے انہاں دے ہاں جڑے رویے پائے جاندے سن دعوت حق دے حوالے نال انہاں تے اس صورت تنبیہ کیتی گئی ہے، یعنی خبردار کیتا گیا ہے. فرمایا وشم سے ودوہا ہا سورج گواہی دیندا ہے، وشم سے یعنی قسم ہے سورج دی تے قسماں جڑیاں نے قرآن مجید ہے جو گواہی دے طور تے آندیاں نے تے اسی کہاں گے کہ سورج گواہی دیندا ہے. ودوہا ہا اور وہ چڑھنا گواہی دیندا ہے، یعنی سورج دا وجود بھی گواہی دیندا ہے تے وہ بلند ہو کے روشن ہو جانا جڑا ہے یہ بھی گواہی دیندا ہے. والقمر اذا طلاها تے چن بھی گواہی دیندا ہے جدوں وہ سورج دے پیچھے پیچھے چلے آندا ہے. یعنی اگر اسی دیکھیے نا تے سورج مثلا مشرق الطلوع ہویا تے مغرب الغروب ہویا تے یہ دیکھنے ہیں کہ اسی تھوڑی دیر بعد یا زیادہ پیچھے پیچھے مشرق الطلوع ہوئے گا، یعنی جس طرح چند نا فاصلہ مہینے کی ابتدا سورج تو فاصلہ کٹ ہوتا قریب ہوتا ہے، پھر آہستہ آہستہ دور ہوتا جاتا ہے، حتیٰ کہ جدو چند کی 15 تاریخ ہوتی ہے یا 13-14 کہہ لو 13-14-15 تاریخ ہوتی ہے تو ادو جدو سورج ڈبد ہے تو پھر چند جڑا نا وہ مشرق نو طلوع ہوتا ہے تو وہ ہی سورج کے پیچھے پیچھے یعنی چلے آتا ہے. فرمایا والقمر اذا طلاها اور چند جڑا ہے وہ بھی گواہی دینا جدو وہ سورج کے پیچھے پیچھے آتا ہے. والنہار اذا جلاها اور دن گواہی دیندا ہے جدوں وہ روشن کر دیندا ہے، یعنی کہ دن جڑا نا وہ روشنی کر دیندا ہے، ہر چیز نو روشن نمایاں کر دیندا ہے. واللیل اذا یغشاها اور رات گواہی دیندی ہے جدوں وہ ٹک لیندی ہے سورج نو، یعنی کہ رات جدوں آ جاندی ہے تے روشنی ختم ہو جاندی ہے سورج غائب ہو چکیا ہوندا ہے. تے فرمایا رات جڑی ہے رات دا وجود جڑا ہے یہ بھی گواہی دیندا ہے جدوں وہ سورج نو ٹک لیندا ہے، یعنی سورج چھپ گیا ہوندا ہے اور ہن سورج دی روشنی یا سورج والی کیفیت کوئی باقی نہیں رہی ہوندی. وسما وبا بنا ہا اور آسمان گواہی دیندا ہے اور جہو جہ انہوں بنایا ہے، یعنی جس طرح اللہ نے انہوں وسیع و عریض بناتا ہے بہت وڈا ایک وڈی ایک مخلوق بنایا ہے. اسی آسمان ال نگاہ دوڑائیے تو جتھے دور دور تک بھی اسی دیکھیے تو آسمان دی ایک وسعت اور دی عظمت جڑی ہے وہ انسان تے چھا جاندی ہے. یعنی فرمایا آسمان گواہی دیندا اور جس طرح دا انہوں بنا دیتا اللہ نے وہ گواہی دیندا. والارض وما طحاها اور زمین گواہی دیندی ہے اور جہو جہ انہوں بچھایا ہے اللہ نے، یعنی جس طرح اللہ نے زمین جس طرح اسی کوئی بستر بچھانے ہیں یا کوئی چیز بچھانے ہیں فرمایا کہ جس طرح اللہ نے زمین نو بچھاتا ہموار طریقے نال یہ گواہی دیندا ہے. ونفسم وما سواہا اور نفس گواہی دیندا ہے اور جہو جہ انہوں سنوارے وہ گواہی دیندا ہے. اچھا ایتھوں تک جڑیاں 6 آیتاں اسی پڑھیاں نا والارض وما طحاها یعنی زمین گواہی دیندی ہے تے جہو جہ انہوں بچھایا وہ گواہی دیندا ہے. اس تو بعد جواب قسم حذف ہے، یعنی جواب قسم تو مراد ہے کہ کس گل کی گواہی دیندا ہے، وہ گل ایتھے موجود ہے لکھی نہیں ہوئی الفاظ اچ نہیں بیان کیتی ہوئی لیکن وہ اتنی واضح ہے کہ انہوں عربی اسلوب جڑا ہے وہ بیان کرنے کی لوڑ نہیں ہوتی. اسی عموماً جس ہوں جی ساڈی زبان ہے اردو کہہ لو پنجابی کہہ لو یا اج کل دیا زبان عام جڑیاں نے انہاں وچ تے اس طرح حذف دے اسلوب انہاں دی نسبت گھٹ نے عربی وغیرہ دی نسبت گھٹ نے، لیکن عرباں دی ہاں یہ سی کہ جڑی گل واضح ہے انہوں کرنا وہ بیکار سمجھتے سن، کہتے سن کہ گل کر رہے ہیں نا کہ اگوں جدوں اگلی گل واضح ہے تو انہوں چھڑ دیندے سن اور اس تو پھر اگلی گل کرتے سن. ਅਤੇ ਇੱਥੇ ਕੀ ਚੀਜ਼ ਹਦਫ ਹੈ, ਯਾਨੀ ਇਹਨੂੰ ਫਨੀ ਤੌਰ 'ਤੇ ਅਸੀਂ ਕਹਾਂਗੇ ਜਵਾਬ ਇੱਕ ਕਸਮ ਹਦਫ ਹੈ, ਜਿਸ ਚੀਜ਼ ਦੀਆਂ ਕਸਮਾਂ ਖਾਧੀਆਂ ਗਈਆਂ ਨੇ ਪਿਛਲੀਆਂ 6 ਆਇਤਾਂ 'ਚ, ਉਹਨਾਂ ਉਹ ਕਿਸ ਚੀਜ਼ 'ਤੇ ਖਾਧੀਆਂ ਗਈਆਂ ਨੇ, ਉਹ ਚੀਜ਼ ਇੱਥੇ ਮੌਜੂਦ ਹੈ, ਉਹ ਗੱਲ ਇੱਥੇ ਮੌਜੂਦ ਹੈ। ਉਹ ਗੱਲ ਇਹ ਵੀ ਕਿ ਜੇ ਦੁਨੀਆ ਹੈ ਤਾਂ ਫਿਰ ਕਿਆਮਤ ਵੀ ਹੈ, ਜੇ ਦੁਨੀਆ ਹੈ ਤਾਂ ਫਿਰ ਆਖਰਤ ਵੀ ਹੈ, ਯਾਨੀ ਕਿਆਮਤ ਦਾ ਦਿਨ ਆਏਗਾ ਔਰ ਫਿਰ ਆਖਰਤ ਹੋਏਗੀ, ਇਹ ਫਿਰ ਹੈ ਵੇ, ਯਾਨੀ ਪਿੱਛੇ ਮੁਖਤਲਿਫ ਜੋੜੇ ਗਿਣਾਏ ਕਿ ਸੂਰਜ ਔਰ ਉਹਦਾ ਚੜ੍ਹਨਾ ਗਵਾਹੀ ਦਿੰਦਾ, ਚੰਨ ਔਰ ਉਹਦੇ ਸੂਰਜ ਦੇ ਪਿੱਛੇ ਪਿੱਛੇ ਨਾਲ ਗਵਾਹੀ ਦਿੰਦਾ, ਦਿਨ ਜਦੋਂ ਰੌਸ਼ਨ ਕਰ ਦਿੰਦਾ ਉਹ ਗਵਾਹੀ ਦਿੰਦਾ, ਰਾਤ ਜਦੋਂ ਛਾ ਜਾਂਦੀ ਹੈ ਉਹ ਗਵਾਹੀ ਦਿੰਦੀ ਹੈ, ਅਤੇ ਆਸਮਾਨ ਜਿਹੋ ਜਿਹਾ ਉਹਨੂੰ ਬਣਾਇਆ ਔਰ ਜ਼ਮੀਨ ਜਿਹੋ ਜਿਹਾ ਉਹਨੂੰ ਵਿਛਾਇਆ, ਇਹ ਸਾਰੀਆਂ ਚੀਜ਼ਾਂ ਗਵਾਹੀ ਦਿੰਦੀਆਂ ਨੇ। ਕਿਸ ਚੀਜ਼ 'ਤੇ ਗਵਾਹੀ ਦਿੰਦੀਆਂ ਨੇ ਕਿ ਜੇ ਦੁਨੀਆ ਹੈ ਤਾਂ ਫਿਰ ਆਖਰਤ ਵੀ ਹੈ, ਫਿਰ ਉਹ ਕਿਆਮਤ ਉੱਠਣਾ ਵੀ ਹੈ ਜਿਹਦੀ ਗੱਲ ਕੀਤੀ ਜਾਂਦੀ ਹੈ ਮੁਖਤਲਿਫ ਜਗ੍ਹਾ 'ਤੇ ਮੁਖਤਲਿਫ ਰਸੂਲਾਂ ਦੇ ਜ਼ਰੀਏ, ਯਾਨੀ ਕਿ ਹਮੇਸ਼ਾ ਤੋਂ ਕੀਤੀ ਜਾ ਰਹੀ ਹੈ, ਕੁਰਾਨ ਮਜੀਦ 'ਚ ਬਾਰ ਬਾਰ ਆਈ ਹੈ, ਉਹ ਕਿਆਮਤ ਫਿਰ ਹੈ ਵੇ। ਅੱਗੇ ਫਰਮਾਇਆ ਵਾ ਨਫਸਿਮ ਵਮਾ ਸਵਾਹਾ, ਔਰ ਜਿਹੜਾ ਇਨਸਾਨੀ ਨਫਸ ਹੈ ਯਾਨੀ ਇਨਸਾਨ ਦਾ ਜਿਹੜਾ ਬਾਤਨੀ ਵਜੂਦ ਹੈ, ਵਮਾ ਸਵਾਹ, ਔਰ ਜਿਸ ਤਰ੍ਹਾਂ ਅੱਲਾਹ ਨੇ ਉਹਨੂੰ ਸੰਵਾਰਿਆ, ਜਿਸ ਤਰ੍ਹਾਂ ਬਣਾ ਦਿੱਤਾ ਹੈ, ਇਹ ਨਫਸ ਇਨਸਾਨੀ ਇੱਕ ਜਹਾਨ ਅਸਗਰ ਹੈ, ਯਾਨੀ ਕਿ ਅਗਰ ਇਹ ਕਾਇਨਾਤ ਜਿਹੜੀ ਹੈ ਜਿਹਦੇ 'ਚ ਅਸੀਂ ਸੂਰਜ ਚੰਦ ਸਿਤਾਰੇ ਵੇਖਦੇ ਹਾਂ, ਦੁਨੀਆ ਐਡੀ ਫੈਲੀ ਹੋਈ ਅਤੇ ਆਸਮਾਨ 'ਤੇ ਔਰ ਆਸਮਾਨ 'ਤੇ ਅੱਲਾਹ ਤਾਲਾ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਮਖਲੂਕਾਤ, ਇਹਨੂੰ ਅਸੀਂ ਜਹਾਨ ਅਕਬਰ ਕਹੀਏ, ਜ਼ਾਹਿਰ ਹੈ ਕਿ ਇੱਕ ਬਹੁਤ ਵੱਡਾ ਜਹਾਨ ਹੈ, ਬਹੁਤ ਵੱਡਾ ਆਲਮ ਹੈ, ਅਤੇ ਜਹਾਨ ਜਿਹੜਾ ਇਨਸਾਨ ਦਾ ਨਫਸ ਹੈ ਉਹ ਜਹਾਨ ਅਸਗਰ ਹੈ, ਛੋਟਾ ਜਹਾਨ ਹੈ, ਯਾਨੀ ਉਹ ਆਪਣੇ ਅੰਦਰ ਇੱਕ ਦੁਨੀਆ ਰੱਖਦਾ ਹੈ, ਇੱਕ ਬੜੀ ਵਸੀ ਔਰ ਇੱਕ ਬਾਰੀਕੀਆਂ ਔਰ ਗਹਿਰਾਈਆਂ ਰੱਖਦਾ ਆਪਣੇ ਅੰਦਰ। ਫਰਮਾਇਆ ਨਫਸ ਇਨਸਾਨੀ ਵੀ ਗਵਾਹੀ ਦਿੰਦਾ, ਔਰ ਜਿਸ ਤਰ੍ਹਾਂ ਦਾ ਉਹਨੂੰ ਸੰਵਾਰਿਆ ਉਹ ਸੰਵਾਰਿਆ, ਉਹਦਾ ਜਾਣਾ ਜਾਂ ਉਹਨੂੰ ਸੰਵਾਰਨਾ ਇਹ ਖੁਦ ਗਵਾਹੀ ਦਿੰਦਾ। ਫਅਲਹਮਹਾ ਫਜੂਰਹਾ ਵ ਤਖਵਾਹਾ, ਫਿਰ ਸੰਵਾਰਿਆ ਔਰ ਫਿਰ ਉਹਦੇ ਉਹਦਾ ਫਜੂਰ ਔਰ ਤਖਵਾ ਨੂੰ ਇਲਹਾਮ ਕਰਤਾ, ਯਾਨੀ ਨਫਸ ਇਨਸਾਨੀ ਨੂੰ ਦੱਸਤਾ ਕਿ ਇਹ ਬੁਰਾਈ ਹੈ ਅਤੇ ਇਹ ਅੱਛਾਈ ਹੈ। ਬੁਰਾਈ ਔਰ ਅੱਛਾਈ ਦਾ ਫਰਕ ਜਿਹੜਾ ਨਾ ਨਫਸ ਇਨਸਾਨੀ ਨੂੰ ਸਿਖਾ ਦਿੱਤਾ, ਇਹ ਸਿਖਾ ਦਿੱਤਾ ਜਾਣਾ ਜਿਹੜਾ ਇਹ ਵੀ ਬੜੀਆਂ ਚੀਜ਼ਾਂ ਸਮਝਾਉਂਦਾ, ਬੜੀਆਂ ਚੀਜ਼ਾਂ ਵਾਜ਼ੇ ਕਰਦਾ। ਕਦਾ ਫਲਾਹਾ ਮਨ ਜ਼ੱਕਾਹਾ, ਕਿ ਮੁਰਾਦ ਨੂੰ ਪਹੁੰਚ ਗਿਆ, ਕਾਮਯਾਬ ਹੋ ਗਿਆ ਉਹ ਸ਼ਖਸ ਜਿਹਨੇ ਪਾਕ ਕਰ ਲਿਆ, ਆਪਣੇ ਨਫਸ ਨੂੰ ਪਾਕ ਕਰ ਲਿਆ, ਯਾਨੀ ਬਦੀਆਂ ਤੋਂ ਬਚਿਆ, ਨੇਕੀ ਦਾ ਰਸਤਾ ਇਖਤਿਆਰ ਕੀਤਾ, ਅੱਛਾਈ ਨੂੰ ਇਖਤਿਆਰ ਕੀਤਾ, ਉਹ ਕਾਮਯਾਬ ਹੋ ਗਿਆ। ਯਾਨੀ ਐਡੇ ਨਫਸ ਦੀ ਗਵਾਹੀ ਹੈ ਔਰ ਉਹਦਾ ਸੰਵਾਰਨਾ ਜਿਹੜਾ ਉਹ ਗਵਾਹੀ ਦਿੰਦਾ, ਫਿਰ ਉਹਦੇ ਜਿਹੜਾ ਫਜੂਰ ਔਰ ਤਕਵੇ ਦਾ ਇਲਹਾਮ ਕਰਦਾ, ਨੇਕੀ ਬਦੀ ਦਾ ਜਿਹੜਾ ਇਲਹਾਮ ਕੀਤਾ, ਇਹ ਦੱਸਦਾ ਕਿ ਮੁਰਾਦ ਨੂੰ ਪਹੁੰਚ ਗਿਆ ਉਹ ਜਿਹਨੇ ਉਹਨੂੰ ਪਾਕ ਕਰ ਲਿਆ। ਵਕਦ ਖਾਵ ਅਮਨ ਦੱਸਾਹਾ, ਅਤੇ ਨਾ ਮੁਰਾਦ ਹੋ ਗਿਆ ਉਹ ਸ਼ਖਸ ਜਿਹਨੇ ਇਹਨੂੰ ਆਲੂਦਾ ਕਰ ਲਿਆ। ਇਹ 10 ਆਇਤਾਂ ਜਿਹੜੀਆਂ ਨੇ ਨਾ, ਇਹਨਾਂ ਦੇ ਵਿੱਚ ਹੁਣ ਇਹ ਦੋ ਗੱਲਾਂ ਬਿਆਨ ਕੀਤੀਆਂ ਨੇ, ਇਹਦੀ ਅਸੀਂ ਹੁਣ ਥੋੜ੍ਹੀ ਤਫਸੀਲ ਕਰਨੀ ਹੈ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਇਹਦੀ ਇਸ ਸਾਰੀ ਗੱਲ ਦੀ ਵਜ਼ਾਹਤ ਕੀਤੀ ਹੈ। ਗੱਲ ਇਸ ਤਰ੍ਹਾਂ ਕਿ ਅੱਲਾਹ ਤਾਲਾ ਨੇ ਕਾਇਨਾਤ ਜਿਹੜੀ ਹੈ ਇਹ ਇਹਦੇ ਵਿੱਚ ਜੋੜੇ ਜੋੜੇ ਚੀਜ਼ਾਂ ਬਣਾਈਆਂ ਨੇ, ਜਿਸ ਤਰ੍ਹਾਂ ਕਿ ਦੂਸਰੀ ਆਯਾਤ 'ਚ ਵੀ ਇਹਦਾ ਜ਼ਿਕਰ ਆਉਂਦਾ, ਇੱਕ ਆਇਤ ਮਸਲ ਬਾਕਾਇਦਾ ਦੱਸਿਆ ਗਿਆ, ਔਰ ਮਿਨ ਕੁੱਲ ਸ਼ੈਇਨ ਖਲਕਨਾ ਜ਼ੌਜੈਨ, ਅਸੀਂ ਹਰ ਚੀਜ਼ ਜਿਹੜੀ ਹੈ ਉਹਨੂੰ ਜੋੜੇ ਜੋੜੇ ਬਣਾਇਆ, ਲਾਲਕੁਮ ਤਜ਼ਕਰੂਨ, ਤਾਂ ਕਿ ਤੁਸੀਂ ਯਾਦ ਦਿਹਾਨੀ ਹਾਸਲ ਕਰੋ। ਯਾਨੀ ਅੱਲਾਹ ਤਾਲਾ ਨੇ ਇੱਥੇ ਚੀਜ਼ਾਂ ਨੂੰ ਜੋੜੇ ਜੋੜਿਆਂ ਦੀ ਸ਼ਕਲ 'ਚ ਪੈਦਾ ਕੀਤਾ, ਜੋੜਿਆਂ ਦੀ ਸ਼ਕਲ 'ਚ ਇੱਕ ਤਾਂ ਬੜੀ ਮੋਟੀ ਜਿਹੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ, ਔਰ ਜੋੜੇ ਦਾ ਨਾਂ ਲਈਏ ਤਾਂ ਫੌਰਨ ਉਹ ਜ਼ਿਹਨ 'ਚ ਆਉਂਦੀ ਹੈ ਕਿ ਵੀ ਮਰਦ ਔਰ ਔਰਤ, ਜਾਂ ਨਰ ਔਰ ਮਾਦਾ, ਜ਼ਾਹਿਰ ਜੋੜ ਹੈ, ਨਰ ਔਰ ਮਾਦਾ ਹੀ ਮਿਲ ਕੇ ਅਤੇ ਤਖਲੀਕ ਦੇ ਸਿਲਸਿਲੇ ਨੂੰ ਅੱਗੇ ਚਲਾਉਂਦੇ ਨੇ। ਸਿਰਫ ਨਰ ਤੋਂ ਵੀ ਤਖਲੀਕ ਦਾ ਸਿਲਸਿਲਾ ਅੱਗੇ ਨਹੀਂ ਚੱਲ ਸਕਦਾ, ਅਤੇ ਸਿਰਫ ਮਾਦਾ ਤੋਂ ਵੀ ਨਹੀਂ ਚੱਲ ਸਕਦਾ, ਨਰ ਔਰ ਮਾਦਾ ਮਿਲ ਕੇ ਅਤੇ ਜਿਹੜੀ ਆਪਣੀ ਨਸਲ ਹੈ ਉਹਨੂੰ ਉਹ ਚਲਾ ਸਕਦੇ ਨੇ। ਇੱਥੇ ਸੈਟਅਪ ਹੀ ਇਸ ਤਰ੍ਹਾਂ ਰੱਖਿਆ, ਅੱਲਾਹ ਤਾਲਾ ਨੇ ਇਹਨੂੰ ਬਣਾਇਆ ਹੀ ਇਸ ਡੱਫ ਦੇ ਵਿੱਚ। ਅਗਰ ਅਸੀਂ ਸਿਰਫ ਨਰ ਨੂੰ ਦੇਖੀਏ ਤਾਂ ਨਸਲ ਕਸ਼ੀ ਦੇ ਇਤਬਾਰ ਨਾਲ ਨਾਕਸ ਗੱਲ ਲੱਗੇਗੀ ਕਿ ਬਈ ਇਹਦੇ 'ਚ ਇਹ ਤਾਂ ਗੱਲ ਮੌਜੂਦ ਹੈ ਕਿ ਇਹਦੇ 'ਚ ਬੀਜ ਮੌਜੂਦ ਹੈ ਨਸਲ ਦੇ ਅੱਗੇ ਚੱਲਣ ਦਾ, ਲੇਕਿਨ ਉਹ ਬੀਜ ਜਿਹੜਾ ਉਹ ਕਿਸ ਤਰ੍ਹਾਂ ਡਿਵੈਲਪ ਕਰ ਸਕਦਾ, ਉਹ ਇੱਕ ਵਜੂਦ ਦੀ ਸ਼ਕਲ 'ਚ ਕਿਸ ਤਰ੍ਹਾਂ ਢਲ ਸਕਦਾ, ਇਹਦਾ ਕੋਈ ਯਾਨੀ ਕਿ ਜਵਾਬ ਨਹੀਂ ਮਿਲਦਾ ਜਦੋਂ ਤੱਕ ਕਿ ਅਸੀਂ ਉਹਦਾ ਜੋੜਾ ਨਹੀਂ ਦੇਖਦੇ। ਉਹਦਾ ਜੋੜਾ ਜਿਹੜਾ ਯਾਨੀ ਮਾਦਾ, ਅਗਰ ਅਸੀਂ ਇਨਸਾਨਾਂ 'ਚ ਦੇਖਾਂਗੇ ਤਾਂ ਮਰਦ ਔਰ ਔਰਤ ਕਹਾਂਗੇ, ਜਾਨਵਰਾਂ 'ਚ ਦੇਖਾਂਗੇ ਤਾਂ ਨਰ ਔਰ ਮਾਦਾ ਕਹਾਂਗੇ, ਅਤੇ ਉਹਦੀ ਮਾਦਾ ਹੈ ਯਾਨੀ ਕਿ ਜਾਂ ਮਰਦ ਦੇ ਮੁਕਾਬਲੇ 'ਚ ਔਰਤ ਜਿਹੜੀ ਹੈ, ਇਹਦਾ ਵਜੂਦ ਇਸ ਤਰ੍ਹਾਂ ਬਣਾਇਆ ਗਿਆ ਕਿ ਉਸੇ ਜਿਹੜਾ ਨਸਲ ਇਨਸਾਨੀ ਦਾ ਬੀਜ ਹੈ ਉਹ ਕਿਸ ਤਰ੍ਹਾਂ ਪਨਪੇਗਾ, ਕਿਸ ਤਰ੍ਹਾਂ ਉਹ ਬਾਕਾਇਦਾ ਇੱਕ ਵਜੂਦ ਦੀ ਸ਼ਕਲ ਇਖਤਿਆਰ ਕਰ ਜਾਏਗਾ, ਇਹ ਅੱਲਾਹ ਤਾਲਾ ਨੇ ਉਹਨੂੰ ਇਸ ਕਾਬਲ ਬਣਾਇਆ, ਯਾਨੀ ਉਹਦਾ ਵਜੂਦ ਦੱਸਦਾ ਕਿ ਇਹ ਇਸ ਤਰ੍ਹਾਂ ਨਸਲ ਇਨਸਾਨੀ ਅੱਗੇ ਚੱਲੇਗੀ। ਇਹ ਤਾਂ ਇੱਕ ਹਿਕਮਤ ਦਾ ਪਹਿਲੂ ਹੈ। ਮਰਦ ਦੀ ਸ਼ਖਸੀਅਤ 'ਚ ਨਫਸਿਆਤ ਦੇ ਇਤਬਾਰ ਨਾਲ, ਖੁਦ ਉਹਦੇ ਉਹਦੀ ਜਿਹੜਾ ਆਪਣਾ ਵਜੂਦ ਹੈ ਉਹਦੇ ਹਵਾਲੇ ਨਾਲ ਐਸੀਆਂ ਕਮੀਆਂ ਨੇ ਕਿ ਜਿਹੜੀਆਂ ਕਮੀਆਂ ਔਰਤ ਦਾ ਵਜੂਦ ਪੂਰਾ ਕਰਦਾ, ਯਾਨੀ ਉਹਨੂੰ ਤੁਸੀਂ ਅਗਰ ਨਫਸਿਆਤੀ ਸਹਾਰਾ ਕਹਿ ਸਕਦੇ ਹੋ, ਸਾਥ ਔਰ ਮਦਦ ਕਹਿ ਸਕਦੇ ਹੋ, ਮੁਹੱਬਤ ਔਰ ਸ਼ਫਕਤ ਔਰ ਰਹਿਮਤ ਜਿਹੜੀ ਇਨਸਾਨ ਨੂੰ ਚਾਹੀਦੀ ਹੈ ਇੱਕ ਦੂਸਰੇ ਵਜੂਦ ਤੋਂ, ਉਹ ਉਹਦਾ ਜੋੜਾ ਹੀ ਉਹਨੂੰ ਦੇ ਸਕਦਾ। ਯਾਨੀ ਕਿ ਸ਼ਫਕਤ, ਮੁਹੱਬਤ, ਰਹਿਮਤ, ਮਦਦ ਇਹ ਤਾਂ ਵਾਲਦੈਨ ਵੀ ਕਰਦੇ ਨੇ, ਭੈਣ ਭਾਈ ਵੀ ਕਰਦੇ ਨੇ, ਲੇਕਿਨ ਨਰ ਔਰ ਮਾਦਾ ਜਿਸ ਤਰ੍ਹਾਂ ਇੱਕ ਦੂਸਰੇ ਵਾਸਤੇ ਜਿਸ ਤਰ੍ਹਾਂ ਦੀ ਰਾਫਤ ਔਰ ਰਹਿਮਤ ਆਪਣੇ ਅੰਦਰ ਰੱਖਦੇ ਨੇ, ਜਿਸ ਤਰ੍ਹਾਂ ਦੀ ਉਹ ਮੁਅੱਦਤ ਔਰ ਮੁਹੱਬਤ ਰੱਖਦੇ ਨੇ, ਔਰ ਜੋ ਇੱਕ ਦੂਸਰੇ ਦੇ ਸਕੂਨ ਦਾ ਬਾਇਸ ਬਣਦੇ ਨੇ, ਇਹ ਸਕੂਨ ਕਿਸੇ ਹੋਰ ਪਹਿਲੂ ਨਾਲ ਮੁਯੱਸਰ ਨਹੀਂ ਆ ਸਕਦਾ। ਯਾਨੀ ਕਿ ਕਈ ਹਿਕਮਤਾਂ ਨੇ ਜਿਹੜੀਆਂ ਨਰੋ ਮਾਦਾ 'ਚ ਇੱਕ ਦੂਜੇ ਨੂੰ ਮਿਲ ਕੇ ਅਤੇ ਉਹ ਹਿਕਮਤਾਂ ਦੇ ਸਾਹਮਣੇ ਆਉਂਦੀਆਂ ਨੇ। ਅਗਰ ਇਹਨਾਂ ਨੂੰ ਅਲੱਗ ਅਲੱਗ ਕਰਤਾ ਜਾਏ ਤਾਂ ਇਕੱਲਾ ਵਜੂਦ ਜਿਹੜਾ ਉਹ ਇੰਝ ਲੱਗਦਾ ਕਿ ਇਹ ਵੀ ਵਜੂਦ ਤਾਂ ਇੱਕ ਪੂਰਾ ਹੈ ਵੇ, ਲੇਕਿਨ ਇਹ ਆਪਣੀ ਪੂਰੀ ਅਗਰ ਦੇਖੀ ਇਹਦੀ ਇਫਾਦੀਅਤ, ਇਹਦੀ ਮਕਸਦੀਅਤ, ਤਾਂ ਉਹ ਨਕਸ ਨਜ਼ਰ ਵਜੂਦ ਨਕਸ ਨਜ਼ਰ ਆਏਗਾ। ਯਾਨੀ ਇੰਝ ਲੱਗੇਗਾ ਕਿ ਤਖਲੀਕ ਕਾਮਲ ਨਹੀਂ ਕੀਤੀ ਗਈ। ਅਤੇ ਇਹ ਸਿਰਫ ਜੋੜੇ ਜੋੜੇ ਦਾ ਮਾਮਲਾ ਇਨਸਾਨੀ ਵਜੂਦ ਕਹਿ ਲਓ ਜਾਂ ਜਾਨਵਰਾਂ ਦੀ ਹੱਦ ਤੱਕ ਹੀ ਨਹੀਂ, ਬਲਕਿ ਅਸੀਂ ਦੇਖਦੇ ਹਾਂ ਕਿ ਸੂਰਜ ਔਰ ਚੰਨ ਇਹਦਾ ਜੋੜਾ। ਸੂਰਜ ਜਿਹੜਾ ਦਿਨ ਦੇ ਵਕਤ ਰੋਸ਼ਨੀ ਕਰਦਾ, ਚੰਨ ਜਿਹੜਾ ਰਾਤ ਨੂੰ ਰੋਸ਼ਨ ਕਰਦਾ, ਇੱਕ ਖਾਸ ਤਰ੍ਹਾਂ ਦੀ ਇੱਕ ਫਿਜ਼ਾ ਪੈਦਾ ਕਰਦਾ, ਖਾਸ ਤਰ੍ਹਾਂ ਦੀ ਖੂਬਸੂਰਤੀ ਔਰ ਹੁਸਨ ਰਾਤ ਨੂੰ ਚੰਨ ਦੇ ਜ਼ਰੀਏ ਹੀ ਮਿਲਦਾ, ਸਿਤਾਰਿਆਂ ਦੇ ਜ਼ਰੀਏ ਮਿਲਦਾ ਉਹਦੇ ਨਾਲ। ਫਿਰ ਅਸੀਂ ਦੇਖਦੇ ਹਾਂ ਕਿ ਦਿਨ ਅਤੇ ਰਾਤ, ਯਾਨੀ ਕਿ ਦਿਨ ਜਿਹੜੀ ਹੈ, ਦਿਨ ਜਿਹੜਾ ਉਹਦਾ ਜੋੜਾ ਰਾਤ ਹੈ। ਦਿਨ ਦਾ ਕੁਝ ਆਪਣਾ ਕਿਰਦਾਰ ਹੈ, ਉਹਦੇ 'ਚ ਗਰਮੀ ਹੁੰਦੀ ਹੈ, ਸੂਰਜ ਨਿਕਲਦਾ, ਰੋਸ਼ਨੀ ਹੁੰਦੀ ਹੈ, ਲੋਕਾਂ ਨੂੰ ਚੀਜ਼ਾਂ ਨਜ਼ਰ ਆਉਂਦੀਆਂ ਨੇ, ਜਾਂਦੇ ਨੇ ਸਫ਼ਰ ਕਰਦੇ ਨੇ, ਕਾਰੋਬਾਰ ਕਰਦੇ ਨੇ। ਅਤੇ ਰਾਤ ਜਿਹੜੀ ਉਹਦੇ ਚੀਜ਼ਾਂ ਨਜ਼ਰ ਆਉਣੀਆਂ ਬੰਦ ਹੋ ਜਾਂਦੀਆਂ ਨੇ, ਯਾਨੀ ਉਹ ਜਿਹੜੀ ਰੋਸ਼ਨੀ ਉਹ ਖਤਮ ਹੋ ਜਾਂਦੀ ਹੈ, ਰੋਸ਼ਨੀ ਖਤਮ ਹੋ ਜਾਂਦੀ ਹੈ ਅਤੇ ਚੀਜ਼ਾਂ ਹਨੇਰੇ 'ਚ ਛੁੱਪ ਜਾਂਦੀਆਂ ਨੇ। ਅਤੇ ਫਿਰ ਇਹ ਇੱਕ ਵਕਤ ਐਸਾ ਕਿ ਜਦੋਂ ਹਰਕਤ ਜਿਹੜੀ ਹੈ ਨਾ ਉਹ ਆਹਿਸਤਾ ਆਹਿਸਤਾ ਠਹਿਰ ਜਾਂਦੀ ਹੈ, ਔਰ ਸਕੂਨ ਦਾ ਵਕਤ, ਸਕੂਨ ਲੈਣ ਦਾ ਵਕਤ ਹੈ। ਇੰਝ ਲੱਗਦਾ ਕਿ ਜਿਦਾਂ ਕਾਇਨਾਤ ਜਿਹੜੀ ਹੈ ਨਾ ਉਹ ਸੌਂ ਗਈ ਹੈ, ਯਾਨੀ ਕਿ ਉਹ ਇੱਕ ਮੁਤਹਰਕ ਕਾਇਨਾਤ, ਇੱਕ ਖਾਮੋਸ਼ੀ ਚਲੀ, ਜੰਗਲ ਦੇ ਜਾਨਵਰ ਵੀ ਸੌਂ ਜਾਂਦੇ ਨੇ, ਇਨਸਾਨ ਜਿਹੜੇ ਨੇ ਉਹਨਾਂ ਨੇ ਵੀ ਇਹ ਰਾਤ ਨੂੰ ਅਤੇ ਮਕਸਦ ਨੂੰ ਸਮਝਿਆ, ਔਰ ਦੇਖਿਆ ਕਿ ਇਹਦੇ 'ਚ ਅਸੀਂ ਜਿਹੜਾ ਦਿਨ ਦੀ ਦੌੜ ਦੂ ਵਿੱਚ ਥੱਕਣ ਸਾਨੂੰ ਲਾਹਕ ਹੁੰਦੀ, ਅਸੀਂ ਸੌਂ ਕੇ ਨੀਂਦ ਲੈ ਕੇ ਆਰਾਮ ਕਰਕੇ ਅਤੇ ਆਪਣੇ ਉਹਨੂੰ ਦੁਬਾਰਾ ਫਰੈਸ਼ ਕਰਨੇ ਹਾਂ। ਯਾਨੀ ਇਹ ਇੱਕ ਪਹਿਲੂ ਹੈ ਜਿਹੜਾ ਦਿਨ ਦਾ ਅਤੇ ਰਾਤ ਦਾ ਸਾਨੂੰ ਸਮਝ ਆਉਂਦਾ ਕਿ ਵੀ ਦਿਨ ਭਾਈ ਦੌੜ ਵਾਸਤੇ, ਮੁਸ਼ੱਕਤ ਮਿਹਨਤ ਵਾਸਤੇ, ਮੁਆਸ਼ ਦੀ ਮਤਲਬ ਹਾਸਲ ਕਰਨ ਵਾਸਤੇ ਬਣੀ ਹੈ, ਅਤੇ ਰਾਤ ਜਿਹੜੀ ਸਕੂਨ ਅਤੇ ਆਰਾਮ ਵਾਸਤੇ ਬਣੀ। ਅਤੇ ਅਗਰ ਸਿਰਫ ਦਿਨ ਹੀ ਹੋਵੇ, ਰਾਤ ਨਾ ਹੋਵੇ, ਤਾਂ ਇਹਦਾ ਮਤਲਬ ਹੈ ਕਿ ਇੱਕ ਚੀਜ਼ ਮੁਯੱਸਰ ਹੋਏਗੀ, ਦੂਸਰੀ ਮੁਯੱਸਰ ਨਹੀਂ ਹੋਏਗੀ। ਦਿਨ ਦੇ ਵਕਤ ਸੌਣਾ ਜਿਹੜਾ ਉਹ ਇੱਕ ਮੁਸ਼ਕਲ ਚੀਜ਼ ਹੈ, ਅਗਰ ਇੰਝ ਹੋ ਜਾਏ ਨਾ ਕਿ ਇਨਸਾਨ ਕਹਿੰਦਾ ਅਸੀਂ ਦਿਨ ਨੂੰ ਸੌਣਾ ਕਰਾਂਗੇ ਅਤੇ ਰਾਤ ਨੂੰ ਕੰਮ ਕਰਨਾ ਕਰਾਂਗੇ, ਅਤੇ ਇੱਕ ਮਸਨੂਈ ਆਰਟੀਫਿਸ਼ਲ ਕਿਸਮ ਦੀ ਲਾਈਫ ਵਿੱਚ ਤਾਂ ਇਹ ਮੁਮਕਿਨ ਹੈ ਕਿ ਵੀ ਤੁਸੀਂ ਇਸ ਤਰ੍ਹਾਂ ਕੁਛ ਕਰ ਲਓ, ਲੇਕਿਨ ਰਾਤ ਦਾ ਨੀਂਦ ਜਿਹੜੀ ਅਸਲ ਨੀਂਦ ਰਾਤ ਦੀ ਹੁੰਦੀ ਹੈ, ਜਿਹਨਾਂ ਲੋਕਾਂ ਨੂੰ ਆਪਣੀ ਮੁਲਾਜ਼ਮਤਾਂ ਵਗੈਰਾ ਦੀ ਵਜ੍ਹਾ ਤੋਂ ਇਸ ਤਰ੍ਹਾਂ ਕਰਨਾ ਪੈਂਦਾ ਕਿ ਵੀ ਦਿਨ ਸੋਣਾ ਰਾਤ ਨੂੰ ਡਿਊਟੀ ਦੇਣੀ ਹੈ, ਅਤੇ ਉਹਨਾਂ ਕੋਲ ਜਦੋਂ ਉਹਨਾਂ ਦਾ ਤਜਰਬਾ ਜਿਹੜਾ ਮਾਲੂਮ ਕੀਤਾ ਜਾਂਦਾ ਤਾਂ ਕਹਿੰਦੇ ਨੇ ਕਿ ਨਹੀਂ, ਨੀਂਦ ਤਾਂ ਅਸਲ ਰਾਤ ਦੀ ਹੁੰਦੀ ਹੈ, ਯਾਨੀ ਜੋ ਫਿਤਰੀ ਨੀਂਦ ਹੈ ਨਾ, ਜੋ ਫਿਤਰੀ ਸਕੂਨ ਹੈ, ਉਹ ਰਾਤ ਦੀ ਨੀਂਦ ਨਹੀਂ ਆਉਂਦਾ। ਯਾਨੀ ਕਿ ਅੱਲਾਹ ਤਾਲਾ ਨੇ ਦਿਨ ਬਣਾਇਆ, ਰਾਤ ਬਣਾਈ, ਅਤੇ ਦੋਵਾਂ ਦੇ ਜ਼ਰੀਏ ਮਿਲ ਕੇ ਫਿਰ ਇਨਸਾਨ ਜਿਹੜਾ ਉਹਦੀ ਫਾਇਦੇ ਹਾਸਲ ਕਰਦਾ। ਸਿਰਫ ਦਿਨ ਨਾਲ ਵੀ ਪੂਰੀ ਗੱਲ ਨਹੀਂ ਬਣਦੀ, ਸਿਰਫ ਰਾਤ ਨਾਲ ਵੀ ਨਹੀਂ ਬਣਦੀ, ਦੋਵੇਂ ਚੀਜ਼ਾਂ ਹੋਣਗੀਆਂ ਅਤੇ ਫਿਰ ਇਨਸਾਨੀ ਜ਼ਿੰਦਗੀ ਦੀਆਂ ਜ਼ਰੂਰੀਅਤ ਪੂਰੀਆਂ ਹੋਣਗੀਆਂ। ਯਾਨੀ ਦਿਨ ਭਾਈ ਦੌੜ ਵਾਸਤੇ, ਮਿਹਨਤ ਕਰਨ ਵਾਸਤੇ, ਮੁਆਸ਼ ਕਮਾਉਣ ਵਾਸਤੇ, ਰਾਤ ਸਕੂਨ ਅਤੇ ਆਰਾਮ ਵਾਸਤੇ। ਇਹ ਤਾਂ ਇਨਸਾਨੀ ਜ਼ਿੰਦਗੀ ਦੇ ਇੱਕ ਪਹਿਲੂ ਵਿੱਚ ਉਹਦਾ ਅਸਰ ਹੈ। ਫਸਲਾਂ ਦੇ ਪੱਕਣ ਦੇ ਹਵਾਲੇ ਨਾਲ ਦੇਖੋ ਕਿ ਫਸਲਾਂ ਨੂੰ ਧੁੱਪ ਵੀ ਚਾਹੀਦੀ ਹੈ, ਗਰਮੀ ਵੀ ਚਾਹੀਦੀ, ਜਿਹੜੀ ਦਿਨ ਮੁਯੱਸਰ ਆਉਂਦੀ ਹੈ, ਰੋਸ਼ਨੀ ਵੀ ਚਾਹੀਦੀ ਹੈ ਜਿਹੜੀ ਦਿਨ ਮੁਯੱਸਰ ਆਉਂਦੀ ਹੈ, ਅਤੇ ਰਾਤ ਦੇ ਟਾਈਮ ਜਦੋਂ ਕਿ ਅੰਧੇਰੇ 'ਚ ਚੀਜ਼ਾਂ ਨਹੀਂ ਹੁੰਦੀਆਂ, ਠੰਡ ਹੁੰਦੀ ਹੈ, ਉਹ ਵੀ ਚਾਹੀਦੀ ਹੈ। ਯਾਨੀ ਸਰਦੀ ਔਰ ਗਰਮੀ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਦੋਵੇਂ ਹਾਲਾਤ ਨੇ ਕਿ ਜਿਹੜੇ ਮਤਲਬ ਗੁਜ਼ਰਦੇ ਨੇ, ਫਸਲਾਂ 'ਤੇ ਵੀ, ਦਰੱਖਤਾਂ 'ਤੇ ਵੀ, ਅਨਾਜ, ਹਰ ਚੀਜ਼ ਜਿਹੜੀ ਹੈ ਜਿਹੜੀ ਸਾਡੇ ਇੱਥੇ ਮਤਲਬ ਕਿ ਗਜ਼ਾ ਦੇ ਤੌਰ 'ਤੇ ਪੈਦਾ ਹੋ ਰਹੀ ਹੈ, ਉਹਦੇ 'ਚ ਇਹਦਾ ਕਿਰਦਾਰ ਹੈ ਦਿਨ ਔਰ ਰਾਤ ਦਾ। ਅਗਰ ਦਿਨ ਔਰ ਰਾਤ ਇਸ ਤਰ੍ਹਾਂ ਨਾ ਰਹਿਣ ਤਾਂ ਉਹਨਾਂ ਦੇ ਫਸਲਾਂ ਦੇ ਪੱਕਣ 'ਚ ਜਿਹੜੀ ਇਹਨਾਂ ਦਾ ਕਿਰਦਾਰ ਹੈ, ਜ਼ਾਹਿਰ ਉਹ ਕਿਰਦਾਰ ਫਿਰ ਨਹੀਂ ਹੋਏਗਾ, ਔਰ ਉਹ ਨੁਕਸ ਰਹਿ ਜਾਏਗਾ। ਉਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਜ਼ਰੀਏ ਵਜੂਦ ਪਾਉਂਦੀਆਂ ਨੇ, ਉਹ ਨਹੀਂ ਆਪਣਾ ਵਜੂਦ ਪਾ ਸਕਣਗੀਆਂ। ਫਿਰ ਦਿਨ ਰਾਤ, ਸੂਰਜ ਔਰ ਚੰਨ ਦਾ ਜੋੜਾ ਗੱਲ ਹੋਈ, ਔਰ ਦਿਨ ਰਾਤ ਦਾ ਜੋੜਾ, ਇਹਦੇ ਇਲਾਵਾ ਅਸੀਂ ਦੇਖ ਰਹੇ ਹਾਂ ਆਸਮਾਨ ਔਰ ਜ਼ਮੀਨ ਦਾ ਜੋੜਾ। ਯਾਨੀ ਕੁਛ ਚੀਜ਼ਾਂ ਨੇ ਕਿ ਜਿਹੜੀਆਂ ਆਸਮਾਨ ਦੇ ਜ਼ਰੀਏ ਪੂਰੀਆਂ ਹੁੰਦੀਆਂ ਨੇ, ਬਾਰਿਸ਼ ਦਾ ਨਿਜ਼ਾਮ ਹੈ, ਬੱਦਲਾਂ ਦਾ ਨਿਜ਼ਾਮ ਹੈ, ਇਹ ਆਸਮਾਨ ਦੇ ਵਜੂਦ ਨਾਲ ਹੀ ਇਹ ਚੱਲਦਾ। ਯਾਨੀ ਬੁਲੰਦੀ ਨਾ, ਅਤੇ ਬੁਲੰਦੀ 'ਤੇ ਬੱਦਲ ਆਉਣਗੇ, ਉਹ ਪਾਣੀ ਜਿਹੜੀ ਜ਼ਮੀਨ 'ਤੇ ਪਾਣੀ ਵਸਾਉਣਗੇ, ਅਤੇ ਫਿਰ ਜ਼ਮੀਨ ਸੈਰਾਬ ਹੋਏਗੀ, और फिर वो गले उगाएगी। अगर आसमान वाले फंक्शन ख़त्म हो जाए या आसमान का वजूद ही ख़त्म हो जाए, सिर्फ ज़मीन ही ज़मीन होवे, तो फिर जाहिर है कि ये बारिश नहीं होगी। बारिश नहीं होगी तो खुशहाली हो जाएगी, खुश जो ही खुशहाली होगी तो ज़िंदगी ख़त्म होना शुरू हो जाएगी। मतलब नबातात की ज़िंदगी ख़त्म हो जाएगी, जानवरों की ज़िंदगी ख़त्म हो जाएगी, फिर इंसान की ज़िंदगी ख़त्म हो जाएगी। तो ये ज़मीन जी एक डंडार सयारा बन के रह जाएगी, जिसे कख भी नहीं होता, ज़िंदगी का कोई नामो निशान ही नहीं पाया जाता। पानी जो ना बुनियादी चीज़ है जिसके जरिए ज़िंदगी का सारा सिलसिला चलता है। तो अल्लाह ताला ने यह मुख्तलिफ जोड़े जड़े ने यह पैदा करके तो ये फिर एक मकसद को अल्लाह ताला हासिल करते हैं। यानी कि सिलसिला ही दुनिया इंज रखे है। तो जो ये रखे तो अभी देखने कि भी जी दुनिया बनाई है, इंसान ये पैदा होंगे और वो फिर जवान होंगे, फिर वो बुढ़ापे में पहुँचता है, इतने वो कई काम करता है, किरदार अदा करता है, सौ तरह के एक दूजे न वास्ता पैदा है, अच्छाई बुराई के बड़े कई मरहले पेश आते हैं। ये दुनिया का की मकसद है? यानी सूरज चंद दिन रात आसमान जमीन ये इस दुनिया के अंदर दी चीज़ा ने ना, तो ये पूरी दुनिया जी पूरा आलम जड़ा है ये की मकसद है? यानी वो मकसद कोई समझ नहीं आता। यानी बड़ी ये हैरानी की गल है कि कोई मकसद समझ नहीं आता कि भी क्यों इंसान पैदा होते हैं, क्यों फिर जवान होते हैं, क्यों वो जिंदगी गुजारते हैं, उन्हें अपनी नस्ल में अगे चलाते हैं, फिर उन्होंने अच्छाई बुराई लड़ाई झगड़े सौ तरह के मामलात होंगे नहीं, तो की वजह फायदा की है दा? बिल्कुल ये गल समझ नहीं आती। तो बल्कि बड़े वे वे सवाल पैदा होते हैं कि इंसान इस जिंदगी एक बड़ा वाला खला, इस यानी दुनिया की जिंदगी बड़ा वाला खला है कि अखलाकी एतबार इंसान जरा किसी मतलब अंजाम नहीं पहुँचता, किसी ऐसे मुतय्यन माकूल और मुनसिफाना अंजाम नहीं पहुँचता। नेक आदमी भी मर जाता है, बद आदमी भी मर जाता है, जालिम भी मर जाता है, तो जरा मजलूम का भी मर जाता है। मिट्टी और फना हो जाना सब का मुकद्दर है। यानी कि एक आदमी जड़ा है वह जुल्म करद जिंदगी गुजार जाता है, दूसरा मजलूमी की जिंदगी गुजारे खत्म हो जाता है। तो एडा वा फर्क, इंसान बराबर के ने, दोवे एहसासात बराबर के ने, जज्बात बराबर के ने, नेकी बदी का शौर इको जो दोवे समझ रहे क्या नेकी है बदी, एक नेकी भुला लेंदा एक बदी भुला लेंदा, दोवों का अंजाम जोड़ा सिफर होकर रह जाता है। ये किस तरह हो सकता है? ये दुनिया इस एतबार बड़ी नाकस लगती है। तो फरमाया कि यदा नुक्स जोड़ा है ये दसता है कि जो हर चीज़ का जोड़ा हो तो यदा भी तो कोई जोड़ा होगा। तो जाहिर है कि दुनिया का जोड़ा दुनिया तो बाद ही हो सकता है। इंसान दुनिया के जिंदगी गुजार रहा है, फिर जिंदगी दुनिया की जिंदगी भी खत्म हो जाएगी, तो उस बाद फिर नवी जिंदगी शुरू होएगी। वो नवी जिंदगी फिर जिस तरह दसिया गया कि भी आखरत की जिंदगी होएगी, वो फिर गल ही इतों शुरू होनी है कि भाई नेक केड़े ने तो बद केड़े ने अलग अलग कर दियो। नेकों अच्छे अंजाम तक पहुँचा दिता जाएगा, तो बदा जोड़ा उन्होंने मतलब बदबख्ती का अंजाम जो तक पहुँचा दिता जाएगा। स्टार्ट ही इतों जिंदगी होनी, तो वह सारी मकसदियत समझ आ जाती है कि दुनिया जी बनाई सी आजमाइश वास्ते बनाई थी, जिस तरह के मजहब ने सानू दसिया। और उस तो बाद फिर जी आखरत आई है वो आ के गल बिल्कुल वाजे हो गई है कि भाई हूँ नेकी और बदी के फर्क तो शुरू हो रही है, और फिर वो नेकों वास्ते अच्छी जिंदगी और बदा वास्ते सज़ा है, सख्त सज़ा है। इन दसा आयतों च ना अल्लाह ताला ने समझाया, यानी जोड़े जोड़े तो दसिया गया कि अगर दुनिया तो फिर आखरत भी है वे, और जो नफ्स की जो बनावट है वो नेकी और बदी इलहाम की गई है। इंसान के अंदर एक अदालत लगी है वो जमीर की शक्ल है, तो उन्होंने दस दी कि भाई तू बुरा काम कर रहा है, ठीक नहीं है, छड़ दे, नेक काम है, अच्छा काम है, जरूर कर। अंदरों एक आवाज़ आती है, यानी नेकी तो शाबाश मिलती है, तो बुराई तो जोड़ा उन्होंने सरदनश होती है अंदरों। ये अदालत दस दी है कि जो अंदर अदालत लगी है तो फिर इस दुनिया के इख्तिताम तो जरूरी है कि एक वड्डी अदालत लगे कि जेड़ी अमलन फैसला कर दे, नेकों अलग कर दे, बदन अलग कर दे, दूँ का अंजाम जोड़ा लाजमन अलग अलग हो। जिस क्या गया कि मुराद नू पहुंच गया वो जिन्हें पाक कर लिया अपने आप नू खामियां और बुराइयां तो, यानी कि गंदगी और बुराई तो पाक कर लिया, और ना मुराद हो गया जिन्हें आलूदा कर लिया अपने नफ्स नू, यानी कि बुराइयां दे विच पै के अपने आप नू आलूदा कर लिया और ना मुराद हो गया। ये बिल्कुल जड़ा ये लाजमी तकादा उस जमीर अगर अंदर रखा गया तो फिर अदालत होनी चाहिए, वो ते दलालत कर दी गल जड़ी। अगे अल्लाह तआला ने दस्सिया कि इस दुनिया दे विच अल्लाह तआला ने उस अदालत नू भी लाया है, यानी कि रसूल की शक्ल, जो रसूल जो आंदा तो फिर अल्लाह ताला की अदालत लगती है जरिए, वो जिस कौम लाँदा वो आके अल्लाह ताला के पैगाम पहुँचा, उन्होंने दसद कि भाई यह जुर्म है, यह नेकी है, इन तुम समझते हो, थोड़ा जमीर जानता है, तो तुम जरूरी है कि अगर तुम नेकी करोगे तो अच्छे अंजाम पहुँचोगे, बुराई करोगे तो बुरे अंजाम पहुँचोगे, मैनू अगर तुम कबूल नहीं करोगे तो अल्लाह ताला फलां अजाब फलाना यदा अजाब जिस तरह भी ਮਤਲਬ ਹੈ ਅੱਲਾਹ ਤਾਲਾ ਦੀ ਹਿਕਮਤ ਹੁੰਦੀ ਹੈ, ਤਾਂ ਉਹ ਅਜ਼ਾਬ ਵੱਲ ਤੰਬੀਹ ਕਰਦਾ ਕਿ ਮੇਰੀ ਮੈਨੂੰ ਤਕਜ਼ੀਬ ਕਰਨ ਦੇ ਨਤੀਜੇ 'ਚ ਜਿਹੜਾ ਮੈਂ ਕਿਆਮਤ ਦਾ ਅਜ਼ਾਬ ਕਹਿ ਰਿਹਾ ਉਹਦੀ ਨਿਸ਼ਾਨੀ ਇਸ ਦੁਨੀਆ 'ਚ ਇੱਕ ਆ ਜਾਏਗੀ, ਯਾਨੀ ਕਿ ਉਹਦੀ ਇਬਤਦਾ ਇਸ ਬਸਤੀ ਦੀ ਹੱਦ ਤੱਕ, ਜਿਸ ਹੱਦ ਤੱਕ ਮੈਂ ਦਾਵਤ ਦੇ ਰਿਹਾ ਉਸ ਬਸਤੀ 'ਚ ਅੱਲਾਹ ਤਾਲਾ ਉਸ ਅਜ਼ਾਬ ਦੀ ਝਲਕੀ ਦਿਖਾ ਦੇਗਾ। ਫਿਰ ਕੌਮ ਅਗਰ ਨਹੀਂ ਮੰਨੀ ਤਾਂ ਅਜ਼ਾਬ ਆ ਜਾਂਦਾ। ਉਹਨਾਂ 'ਚੋਂ ਇੱਕ ਕੌਮ ਦੇ ਅਜ਼ਾਬ ਦਾ ਜ਼ਿਕਰ ਹੈ, ਫਰਮਾਇਆ ਕਜ਼ਬ ਸਮੂਦ ਬੇ ਤਗਵਾਹ, ਸਮੂਦ ਨੇ ਇਸੇ ਚੀਜ਼ ਨੂੰ ਨਾ ਆਪਣੀ ਸਰਕਸ਼ੀ ਦੇ ਬਾਅਦ ਜੁਟਲਾ ਦਿੱਤਾ, ਇਸੇ ਗੱਲ ਨੂੰ ਕਿ ਵੀ ਕਿਆਮਤ ਆਉਣੀ ਹੈ ਜਾਂ ਅੰਜਾਮ ਹੋਣਾ, ਰਸੂਲ ਦੀ ਦਾਵਤ ਨੂੰ ਜੁਟਲਾ ਦਿੱਤਾ। ਇਜ਼ਮ ਬਾਸ ਅਸ਼ਕਾਹਾ, ਉਦੋਂ ਜੁਟਲਾਇਆ ਜਦੋਂ ਉਹਨਾਂ ਦਾ ਸਭ ਤੋਂ ਸ਼ੱਕੀ ਜਿਹੜਾ ਸੀ ਉਹ ਉੱਠਿਆ, ਯਾਨੀ ਕਿ ਉਹ ਉੱਠਿਆ। ਫਕਾਲ ਲਹੁਮ ਰਸੂਲ ਉੱਲਾ ਹੈ ਨਾ ਕਤੱਲਾ ਹੈ ਵ ਸੁਖਿਆ, ਜਦੋਂ ਉੱਠਿਆ ਉੱਠਿਆ ਇਸ ਵਾਸਤੇ ਕਿ ਜਿਹੜੀ ਊਂਠਣੀ ਅੱਲਾਹ ਵੱਲੋਂ ਮੁਤੈਨ ਕੀਤੀ ਗਈ ਸੀ ਕਿ ਬਈ ਇਹ ਅਜ਼ਾਬ ਦੀ ਨਿਸ਼ਾਨੀ ਹੈ, ਅਗਰ ਤੁਸੀਂ ਇਹਨੂੰ ਛੇੜੋਗੇ ਤਾਂ ਅਜ਼ਾਬ ਆ ਜਾਏਗਾ, ਤਾਂ ਉਹ ਊਂਠਣੀ ਜਿਹੜੀ ਹੈ ਉਹਨੂੰ ਨੁਕਸਾਨ ਪਹੁੰਚਾਏ। ਤਾਂ ਉਦੋਂ ਫਿਰ ਅੱਲਾਹ ਦੇ ਰਸੂਲ ਸਾਲੇ ਅਲੈਹਿ ਸਲਾਮ ਜਿਹੜੇ ਉਹਨਾਂ ਨੇ ਕਿਹਾ ਨਾ ਕਤੱਲਾ ਹੈ, ਅੱਲਾਹ ਦੀ ਊਂਠਣੀ ਵਸ ਸੁਕਿਆ ਹਾ, ਔਰ ਇਹਦੀ ਬਾਰੀ ਜਿਹੜੀ ਹੈ ਉਹਦੇ ਬਾਰੇ ਖਬਰਦਾਰ ਰਹੋ, ਬਿਲਕੁਲ ਕਰੀਬ ਨਾ ਨਾ ਹੱਥ ਨਾ ਲਾਉਣਾ ਇਹਨੂੰ ਹਰਗਿਜ਼, ਔਰ ਇਹਦੀ ਬਾਰੀ ਜਿਹੜੀ ਹੈ, ਯਾਨੀ ਕਿ ਉਹਨੇ ਇਸ ਤਰ੍ਹਾਂ ਸੀ ਨਾ ਕਿ ਬਈ ਇਹ ਜਿਹੜੀ ਊਂਠਣੀ ਅੱਲਾਹ ਤਾਲਾ ਵੱਲੋਂ ਮੁਤੈਨ ਕੀਤੀ ਗਈ ਸੀ ਉਸ ਊਂਠਣੀ ਨੇ ਇੱਕ ਦਿਨ ਪਾਣੀ ਪੀਣਾ ਹੁੰਦਾ ਸੀ ਅਤੇ ਦੂਸਰੇ ਦਿਨ ਜਿਹੜੇ ਬਾਕੀ ਜਾਨਵਰ ਸਨ ਉਹਨਾਂ ਲੋਕਾਂ ਦੇ ਉਹ ਪਾਣੀ ਪੀਂਦੇ ਸਨ। ਅਤੇ ਇਹ ਉਹਨਾਂ ਨੂੰ ਬੜੀ ਤੰਗੀ ਹੁੰਦੀ ਸੀ ਕਿ ਵੀ ਇਹ ਕੀ ਗੱਲ ਹੋਈ ਕਿ ਇਹ ਊਂਠਣੀ ਇੱਕ ਦਿਨ ਸਾਰੇ ਪਾਣੀ ਪੀ ਜਾਵੇ, ਸਾਡੇ ਜਾਨਵਰ ਨਾ ਪਾਣੀ ਪੀਣ, ਉਹ ਦੂਸਰੇ ਦਿਨ ਪਾਣੀ ਉਹਨਾਂ ਨੂੰ ਮਿਲੇਗਾ। ਅਤੇ ਉਹਨਾਂ ਨੂੰ ਫਰਮਾਇਆ ਕਿ ਨਹੀਂ, ਜਿਸ ਤਰ੍ਹਾਂ ਇਹ ਅੱਲਾਹ ਦੇ ਹੁਕਮ ਹੈ ਉਹਦੇ ਮੁਤਾਬਕ ਤੁਸੀਂ ਖਬਰਦਾਰ ਰਹੋ ਵਰਨਾ ਮਾਰੇ ਜਾਓਗੇ। ਫਕਤ ਜ਼ਬੂ ਹੋ, ਤਾਂ ਉਹਨਾਂ ਲੋਕਾਂ ਨੇ ਉਸ ਰਸੂਲ ਨੂੰ ਝੁਟਲਾ ਦਿੱਤਾ, ਨਹੀਂ ਮੰਨਿਆ। ਫਾਕਾ ਰੂਹ ਹੈ, ਤਾਂ ਉਹਨਾਂ ਨੇ ਉਸ ਊਂਠਣੀ ਦੀਆਂ ਕੋਚਾਂ ਕੱਟ ਦਿੱਤੀਆਂ, ਯਾਨੀ ਉਹਨਾਂ ਦੀਆਂ ਲੱਤਾਂ ਨਹੀਂ ਸੀ ਨਾ ਉਹਦੀਆਂ ਕੱਟ ਦਿੱਤੀਆਂ। ਅਤੇ ਊਂਠ ਦੀਆਂ ਲੱਤਾਂ ਜਦੋਂ ਕੱਟਦੀਆਂ ਜਾਣ ਨਾ ਤਾਂ ਇਹਨੂੰ ਅਸਲ ਉਦੋਂ ਮਰ ਜਾਂਦਾ, ਲਾਜ਼ਮਨ ਮਰ ਜਾਂਦਾ। ਊਂਠ ਦੇ ਨੂੰ ਦੀਆਂ ਲੱਤਾਂ ਕੱਟੀਆਂ ਹੀ ਇਸ ਵਾਸਤੇ ਜਾਂਦੀਆਂ ਨੇ ਕਿ ਉਹਨੂੰ ਮਾਰਨਾ ਮਕਸੂਦ ਹੁੰਦਾ, ਇਹਦੇ ਵਾਸਤੇ ਅਰਬੀ ਦਾ ਲਫ਼ਜ਼ ਅਕਰ ਉਹ ਆਉਂਦਾ, ਅਤੇ ਉਹਦੀਆਂ ਕੋਚਾਂ ਕੱਟ ਦਿੱਤੀਆਂ। ਫਦਮ ਦਮਾ ਅਲੇਹਿਮ ਰੱਬਹੁ ਬਿਜ਼ੰਬਿਹਿਮ ਫਸਵਾਹ, ਅਤੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਤੇ ਫਿਰ ਉਹਨਾਂ ਦੇ ਇਸ ਜੁਰਮ ਦੀ ਸਜ਼ਾ ਦੇ 'ਚ, ਇਹਦੀ ਪਾਦਾਸ਼ 'ਚ ਅੱਲਾਹ ਨੇ ਇੱਕ ਐਸੀ ਆਫ਼ਤ ਲਿਆਂਦੀ ਕਿ ਜਿਸ ਆਫ਼ਤ ਨੇ ਉਹਨਾਂ ਸਭ ਲੋਕਾਂ ਨੂੰ ਬਰਾਬਰ ਕਰ ਦਿੱਤਾ, ਯਾਨੀ ਜਦੋਂ ਉਹਨਾਂ ਨੇ ਉਹ ਊਂਠ ਦੀਆਂ ਕੋਚਾਂ ਕੱਢ ਦਿੱਤੀਆਂ ਅਤੇ ਸਾਲੇ ਅਲੈਹਿ ਸਲਾਮ ਨੇ ਕਿਹਾ ਕਿ 3 ਦਿਨ ਇੰਤਜ਼ਾਰ ਕਰ ਲਓ, ਇੱਥੇ ਤਾਂ ਉਹ ਤਫਸੀਲ ਨਹੀਂ ਲਿਖੀ, ਅਤੇ ਉਦੋਂ ਬਾਅਦ ਤੁਹਾਡੇ 'ਤੇ ਅਜ਼ਾਬ ਆ ਜਾਏਗਾ। ਇਹ 3 ਦਿਨ ਵੀ ਸਨ ਕਿ ਅਗਰ ਉਹ ਬੜੀ ਤੋਸ਼ ਕਰਦੇ, ਈਮਾਨ ਲਿਆਉਂਦੇ ਅਤੇ ਅੱਲਾਹ ਤਾਲਾ ਫਿਰ ਸ਼ਾਇਦ ਉਹਨਾਂ ਨੂੰ ਮਾਫ਼ ਕਰ ਦਿੰਦਾ, ਲੇਕਿਨ ਉਹਨਾਂ ਨੇ ਨਹੀਂ, ਸਰਕਸ਼ੀ ਉਸ ਤਰ੍ਹਾਂ ਰੱਖੀ ਅਤੇ ਫਿਰ ਉਹਨਾਂ 'ਤੇ 3 ਦਿਨਾਂ ਦੇ ਬਾਅਦ ਅਜ਼ਾਬ ਆਇਆ, ਐਸਾ ਅਜ਼ਾਬ ਆਇਆ ਕਿ ਸਭ ਉਹਨਾਂ ਦਾ ਬਰਾਬਰ ਕਰਤਾ, ਯਾਨੀ ਸਥਰਾਓ ਕਰ ਦਿੱਤਾ ਉਹਨਾਂ ਦਾ। ਇੱਥੇ ਸੂਰਤ ਜਿਹੜੀ ਹੈ ਵਲਾ ਯਖਾਫ਼ ਉਕਬਾਹਾ, ਇੱਕ ਆਇਤ ਰਹਿ ਗਈ, ਯਾਨੀ ਵਲਾ ਯਖਾਫ਼ ਉਕਬਾਹਾ, ਅਤੇ ਅੱਲਾਹ ਤਾਲਾ ਇਸ ਤੋਂ ਡਰਦਾ ਨਹੀਂ ਕਿ ਫਿਰ ਇਹਦਾ ਅੰਜਾਮ ਕੀ ਹੋਏਗਾ, ਯਾਨੀ ਨਤੀਜਾ ਕੀ ਹੋਏਗਾ, ਜਦੋਂ ਮੈਂ ਸਥਰਾਓ ਕਰ ਦਿਆਂਗਾ ਸਾਰੀ ਬਸਤੀ ਮਿਟ ਜਾਏਗੀ, ਹਰ ਮਲੀਆ ਮੇਟ ਹੋ ਜਾਵੇਗੇ ਸਾਰੇ ਇਨਸਾਨ, ਅਤੇ ਇਹਦੇ 'ਤੇ ਕੋਈ ਖੁਦਾ ਨੂੰ ਗਮ ਨਹੀਂ ਹੁੰਦਾ, ਉਹਨੂੰ ਉਹ ਜ਼ਾਹਿਰ ਉਹਨੇ ਆਪਣੇ ਇਲਮ ਨਾ ਕੀਤਾ ਹੁੰਦਾ, ਉਹਦੀ ਹਿਕਮਤ ਜਿਹੜੀ ਹੈ ਉਹ ਇਹਦੇ ਪਿੱਛੇ ਖੜੀ ਹੁੰਦੀ ਹੈ। ਅਤੇ ਫਰਮਾਇਆ ਕਿ ਖੁਦਾ ਨੂੰ ਕੋਈ ਖੌਫ ਨਹੀਂ ਹੁੰਦਾ ਉਸ ਨਤੀਜੇ ਤੋਂ ਕਿ ਕੀ ਹੋਏਗਾ। ਇਸ ਆਇਤ 'ਚ ਨਾ ਇਸ ਗੱਲ ਨੂੰ ਦੇਰ ਨੂੰ ਰੱਦ ਕੀਤਾ ਗਿਆ, ਜਿਸ ਤਰ੍ਹਾਂ ਕਿ ਤੌਰਾਤ ਦੇ ਬਾਅਦ ਜਗ੍ਹਾ 'ਤੇ ਇਹ ਕਿਹਾ ਗਿਆ ਕਿ ਵੀ ਅੱਲਾਹ ਤਾਲਾ ਨੇ ਜਦੋਂ ਨੂਹ ਅਲੈਹਿ ਸਲਾਮ ਦੀ ਕੌਮ 'ਤੇ ਅਜ਼ਾਬ ਲਿਆਂਦਾ ਅਤੇ ਅੱਲਾਹ ਤਾਲਾ ਨੇ ਦੇਖਿਆ ਕਿ ਵੀ ਸਾਰੀ ਦੁਨੀਆ ਦੇ ਇਨਸਾਨ ਸਭ ਮਰ ਗਏ ਨੇ, ਅਤੇ ਫਿਰ ਅੱਲਾਹ ਨੂੰ ਪਛਤਾਵਾ ਹੋਇਆ, ਨਹੀਂ ਉਹ ਬਿਲਕੁਲ ਗਲਤ ਗੱਲ ਲਿਖੀ ਹੈ, ਔਰ ਇਨਸਾਨ ਨੇ ਕੋਈ ਘੜੇ ਕੇ ਉਹਦੇ 'ਚ ਇਜ਼ਾਫਾ ਕੀਤਾ ਅੱਲਾਹ ਦੀ ਕਿਤਾਬ 'ਚ, ਉਹ ਖੁਦਾ ਦੀ ਗੱਲ ਬਿਲਕੁਲ ਨਹੀਂ। ਖੁਦਾ ਨੂੰ ਕੋਈ ਪਛਤਾਵਾ ਨਹੀਂ ਹੁੰਦਾ, ਖੁਦਾ ਇਸ ਤਰ੍ਹਾਂ ਨਹੀਂ ਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰ ਰਿਹਾ ਔਰ ਕੀ ਹੋਏਗਾ, ਉਹਨੂੰ ਬਿਲਕੁਲ ਹਰ ਚੀਜ਼ ਪਤਾ ਹੁੰਦੀ ਹੈ, ਆਪਣੇ ਕਾਮਲ ਇਲਮ ਨਾਲ ਕਰਦਾ ਔਰ ਉਹ ਆਪਣੇ ਕਿਸੇ ਅਮਲ 'ਤੇ ਪਛਤਾਉਂਦਾ ਬਿਲਕੁਲ ਨਹੀਂ। ਇੱਥੇ ਸੂਰਤ ਖਤਮ ਹੋ ਜਾਂਦੀ ਹੈ ਅਤੇ ਅਸੀਂ ਹੁਣ ਇਹਨਾਂ ਆਇਤਾਂ ਦਾ ਰਵਾਂ ਤਰਜਮਾ ਕਰ ਲੈਂਦੇ ਹਾਂ। ਵਸ ਸ਼ਮਸ ਵ ਦੁਹਾਹਾ, ਸੂਰਜ ਗਵਾਹੀ ਦਿੰਦਾ ਤਾਂ ਉਹਦਾ ਚੜ੍ਹਨਾ, ਵਲ ਕਮਰ ਏਜ਼ਾ ਤਲਾਹਾ, ਔਰ ਚੰਨ ਗਵਾਹੀ ਦਿੰਦਾ ਜਦੋਂ ਉਹਦੇ ਪਿੱਛੇ ਚੱਲਿਆ ਆਉਂਦਾ, ਵਲ ਨਹਾਰ ਏਜ਼ਾ ਜੱਲਾਹਾ, ਔਰ ਦਿਨ ਗਵਾਹੀ ਦਿੰਦਾ ਜਦੋਂ ਉਹ ਰੋਸ਼ਨ ਕਰ ਦਿੰਦਾ ਉਹਨੂੰ, ਵਲ ਲੈਲ ਏਜ਼ਾ ਯਖਸ਼ਾਹਾ, ਔਰ ਰਾਤ ਗਵਾਹੀ ਦਿੰਦੀ ਜਦੋਂ ਸੂਰਜ ਨੂੰ ਢੱਕ ਲੈਂਦੀ ਹੈ, ਵਸ ਸਮਾਏ ਵਮਾ ਬਨਾਹਾ, ਔਰ ਆਸਮਾਨ ਗਵਾਹੀ ਦਿੰਦਾ ਔਰ ਉਹਦਾ ਬਣਾਇਆ ਜਾਣਾ ਗਵਾਹੀ ਦਿੰਦਾ, ਵਲ ਅਰਦ ਵਮਾ ਤਹਾਹਾ, ਔਰ ਜ਼ਮੀਨ ਗਵਾਹੀ ਦਿੰਦੀ ਹੈ ਔਰ ਜਿਹੋ ਜਿਹਾ ਉਹਨੂੰ ਵਿਛਾਇਆ ਉਹ ਗਵਾਹੀ ਦਿੰਦਾ, ਵ ਨਫਸ ਵਮਾ ਸਵਾਹਾ, ਔਰ ਨਫਸ ਇਨਸਾਨੀ ਗਵਾਹੀ ਦਿੰਦਾ ਔਰ ਜਿਹੋ ਜਿਹਾ ਉਹਨੂੰ ਸੰਵਾਰਿਆ ਉਹ ਗਵਾਹੀ ਦਿੰਦਾ, ਫ ਅਲਹਮਹਾ ਫਜੂਰ ਹਾ ਵ ਤਖਵਾ ਹਾ, ਫਿਰ ਇਲਹਾਮ ਕੀਤਾ ਇਨਸਾਨ 'ਚ ਉਹਦਾ ਫਜੂਰ ਅਤੇ ਉਹਦਾ ਤਖਵਾ ਨਿੱਕੀ ਔਰ ਬਤੀ, ਕਦ ਅਫਲਾਹਾ ਮਨ ਜ਼ੱਕਾਹਾ, ਜਿਹਨੇ ਯਾਨੀ ਕਿ ਮੁਰਾਦ ਨੂੰ ਪਹੁੰਚ ਗਿਆ ਜਿਹਨੇ ਪਾਕ ਕਰ ਲਿਆ ਉਹਨੂੰ, ਵਕਦ ਖਾਬ ਮਨ ਦੱਸਾਹਾ, ਔਰ ਨਾ ਮੁਰਾਦ ਹੋ ਗਿਆ ਜਿਹਨੇ ਆਲੂਦਾ ਕਰ ਲਿਆ ਉਹਨੂੰ, ਕਜ਼ਬਤ ਸਮੂਦ ਬਤਗਵਾਹ, ਸਮੂਦ ਨੇ ਇਹਨੂੰ ਜੁਟਲਾਇਆ ਆਪਣੀ ਸਰਕਸ਼ੀ ਨਾਲ। ਇਦਮ ਬਾਸ ਅਸ਼ਕਾਹ, ਜਦੋਂ ਉੱਠਿਆ ਉਹਨਾਂ ਦਾ ਸ਼ਕੀ ਤਰੀਨ ਆਦਮੀ। ਫਕਾਲ ਲਹੁਮ ਰਸੂਲੁੱਲਾਹ ਨਾ ਕਤੱਲਾਹ ਵਸੁਕਿਆਹ, ਤਾਂ ਉਹਨਾਂ ਦੇ ਰਸੂਲ ਨੇ ਉਹਨਾਂ ਨੂੰ ਕਿਹਾ, ਯਾਨੀ ਅੱਲਾ ਦੇ ਰਸੂਲ ਨੇ ਉਹਨਾਂ ਨੂੰ ਕਿਹਾ, ਅੱਲਾ ਦੀ ਊਂਠਣੀ ਅਤੇ ਉਹਦਾ ਪਿਲਾਇਆ ਜਾਣਾ, ਉਹਦੇ ਤੋਂ ਬਚ ਕੇ ਰਹੋ। ਫਕਤ ਜ਼ਬੂਹ ਫਾਕਰੂਹ, ਉਹਨਾਂ ਨੇ ਉਸ ਰਸੂਲ ਨੂੰ ਚੁਟਲਾ ਦਿੱਤਾ ਅਤੇ ਉਸ ਊਂਟ ਦੀਆਂ ਕੋਚਾਂ, ਊਂਟੀ ਦੀਆਂ ਕੋਚਾਂ ਕੱਟ ਦਿੱਤੀਆਂ। ਫਦਮਦਮ ਅਲੇਹਿਮ ਰੱਬਹੁਮ ਬੇਜ਼ੰਬਿਹਿਮ ਫਸਵਾਹ, ਅਤੇ ਫਿਰ ਉਹਨਾਂ ਦੇ ਇਸ ਜੁਰਮ ਦੀ ਸਜ਼ਾ ਵਿੱਚ ਅੱਲਾ ਤਾਲਾ ਨੇ ਉਹਨਾਂ 'ਤੇ ਐਸੀ ਆਫ਼ਤ ਲਿਆਂਦੀ ਜਿਹਨੇ ਉਹਨਾਂ ਦਾ ਸਥਰਾਓ ਕਰ ਦਿੱਤਾ, ਬਿਲਕੁਲ ਬਰਾਬਰ ਕਰ ਦਿੱਤਾ। ਵਾਖਿਰ ਦਾਵਾਨ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।